ਹੁਣ ਕਾਜੀ ਬਚਪਨ ਹੈ ਤੁਮਾਰੋ ਮਨ ਗਯੋ।
ਕਾਜੀ ਆਪਣੇ ਆਪ ਨੂੰ ਬਹੁਤ ਚਲਾਕ ਸਮਝਦਾ ਸੀ, ਕਹਿੰਦਾ ਠੀਕ ਹੈ ਤੁਹਾਡਾ ਮਨ ਗਿਆ ਹੋਣਾ ਉੱਥੇ।
ਹੋਂ ਤੋਂ ਸਾਬਿਤ ਕਰੀ ਨਾ ਮਮ ਸੰਗ ਇਨ ਕੀਓ।
ਮੈਂ ਤਾਂ ਸਾਰੇ ਤਰੀਕਿਆਂ ਨਾਲ ਨਿਵਾਜ ਕੀਤੀ ਹੈ, ਫਿਰ ਚਲੋ ਇਹਦਾ ਮਨ ਤਾਂ ਕੰਧਾਰ ਗਿਆ ਸੀ, ਮੇਰਾ ਤਾਂ ਨਹੀਂ ਸੀ ਗਿਆ, ਮੈਂ ਤਾਂ ਇੱਥੇ ਨਿਵਾਜ ਪੜ੍ਹੀ ਹੈ, ਮੇਰੇ ਨਾਲ ਨਿਵਾਜ ਪੜ੍ਹ ਲੈਂਦੇ।
ਮਨ ਅਜਾਨ ਨਿਜ ਪਰਦ ਪੁਰਾਵਨ ਚਾਹੇ।
ਮਨ ਦੇ ਵਿੱਚ ਅਣਜਾਣ ਨਿਸ਼ਰਧਕ ਬੰਦਾ ਮੂਰਖ ਕਹਿੰਦੇ ਆਪਣਾ ਪੜਦਾ ਆਪ ਪੜਾਉਣਾ ਚਾਹੁੰਦਾ ਮਹਾਰਾਜ ਤੋਂ।
ਹੋ ਲਖਤ ਨਾ ਮੂਰਖ ਭੇਵ ਅਥਾਹ ਹੈ ਥਾਹੇ।
ਕਹਿੰਦੇ ਮੂਰਖ ਭੇਦ ਨਹੀਂ ਜਾਣਦਾ ਕਿ ਅਥਾਹ ਦੀ ਥਾਹ ਲੈਣ ਲੱਗ ਪਿਆ ਉਸ ਵਕਤ ਮਹਾਰਾਜ ਨੂੰ। ਕਹਿੰਦਾ ਮੈਂ ਤਾਂ ਟਿਕੇ ਮਨ ਵਾਲਾ, ਮੇਰਾ ਮਨ ਟਿਕਿਆ ਹੋਇਆ, ਮੇਰੇ ਨਾਲ ਤੁਸੀਂ ਪੜ੍ਹ ਲੈਣੀ ਸੀ ਨਮਾਜ਼।
ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ।
ਸੋ ਉਸ ਵਕਤ ਸੁਖ ਗੁਣ ਤੇ ਦਇਆ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਬਚਨ ਕਿਹਾ ਮੁੱਖ ਵਿੱਚੋਂ।
ਕਾਜੀ ਕਰੀ ਨਿਵਾਜ ਸਦਨ ਮੈਂ ਮਨ ਗਿਆ।
ਨਾ ਤੂੰ ਕਿਤੇ ਇੱਥੇ ਸੀ ਜਦ ਕਾਜੀ ਤੂੰ ਪੜ੍ਹਦਾ ਸੀ ਜਦ ਨਿਵਾਜ, ਤੂੰ ਕਿਤੇ ਇੱਥੇ ਸੀ? ਤੇਰਾ ਮਨ ਘਰੇ ਨਹੀਂ ਸੀ ਗਿਆ ਉਸ ਵਕਤ? ਜਿਹਨੇ ਨਿਵਾਜ ਕਰਨੀ ਉਹ ਤਾਂ ਘਰੇ ਫਿਰਦਾ, ਤੇ ਤੂੰ ਇੱਥੇ ਮੈਂ ਸਰੀਰ ਨੂੰ ਤਾਂ ਠਾਂ ਕਰੀ ਜਾਂਦਾ ਆਪਣੇ ਨੂੰ।
ਬੜਵਾ ਜਿਉਂ ਬਸ਼ੇਰ ਗਰਤ ਤਹਿ ਪਾਸ ਹੈ।
ਉਹ ਤੁਹਾਡੇ ਜਿਹੜੀ ਘਰੇ ਘੋੜੀ ਸੂਈ ਆ ਉਹਨੂੰ ਬਸ਼ੇਰਾ ਦਿੱਤਾ ਹੈ, ਉੱਥੇ ਲਾਗੇ ਟੋਆ ਹੈ, ਤੇ ਤੂੰ ਇਹ ਸੋਚੀ ਜਾਂਦਾ ਨਮਾਜ਼ ਕਰਦਾ ਵੀ ਉਹ ਬਸ਼ੇਰਾ ਟੋਏ 'ਚ ਨਾ ਡਿੱਗ ਪਏ, ਕਿਤੇ ਟੋਏ 'ਚ ਨਾ ਡਿੱਗ ਪਏ, ਮੈਂ ਘਰੇ ਕਹਿ ਦਿਆਂ ਬੰਦਾ ਭੇਜ ਦਿਆਂ। ਤੂੰ ਸੋਚਦਾ ਨਹੀਂ ਸੀ ਉਦੋਂ ਵੀ ਉਹ ਟੋਏ 'ਚ ਨਾ ਬਸ਼ੇਰਾ ਡਿੱਗ ਪਏ? ਤੂੰ ਕਿਹੜੀ ਨਮਾਜ਼ ਕਰ ਰਿਹਾ ਸੀ ਇੱਥੇ?
ਹੋ ਤੇ ਮੈਂ ਨਹਿ ਗਿਰ ਪਰ ਬਹੁਤ ਵਿਸ਼ਵਾਸ ਹੈ।
ਸੋ ਇਸ ਕਰਕੇ ਇਹ ਗੱਲ ਦਾ ਸੰਸਾ ਹੀ ਤੈਨੂੰ ਹੋ ਰਿਹਾ ਸੀ ਕਿ ਘੋੜਾ ਤੋਂ ਉਹ ਵਛੇਰਾ ਜਿਹੜਾ ਘੋੜੀ ਦਾ ਨਾਂ ਡਿੱਗ ਪਏ, ਤੇਰੇ ਮਨ ਦੇ ਅੰਦਰ ਇਹੀ ਸੰਸਾ ਲੱਗਿਆ ਰਿਹਾ, ਮਨ ਨੇ ਤੇਰੇ ਨੇ ਵੀ ਨਿਵਾਜ ਨਹੀਂ ਪੜ੍ਹੀ ਹੈ।
ਦੇਖ ਕੇ ਸੰਗ ਮਨ ਫਿਰਤ ਨਾ ਥਿਰ ਇੱਕ ਛਿਨ ਭਇਆ।
ਉਹਦੇ ਨਾਲ ਮਨ ਫਿਰਦਾ ਵਛੇਰੇ ਨਾਲ, ਇੱਕ ਛਿਨ ਮਾਤਰ ਵੀ ਤੇਰਾ ਮਨ ਟਿਕਿਆ? ਇੱਥੇ ਕਿਤੇ ਖੜਿਆ ਤੇਰਾ ਮਨ? ਸਾਰਾ ਦਿਖਾਵਾ ਪਖੰਡ ਕਰਦਾ ਹੈ ਤੂੰ।
ਸੁਣ ਸਰੋਨਨ ਮੈਂ ਖਾਨ ਬਿਗਸ ਮੁਖ ਬਚ ਕਹਿਆ।
ਸੁਣ ਕੇ ਕੰਨਾਂ ਦੇ ਵਿੱਚ ਜਿਹੜਾ ਖਾਨ ਸੀ ਉਹਨੇ ਹੱਸ ਕੇ ਕਾਜੀ ਨੂੰ ਕਿਹਾ,
ਤਜੋ ਕਾਜ ਕਾਚ ਕਹੋ ਸਾਚ ਲਾਜ ਨਿਵਾਰੀਏ।
ਉਸ ਕਰਕੇ ਕਹਿਣ ਲੱਗਿਆ ਹੁਣ ਤੂੰ ਇਹ ਜਿਹੜੀ ਆ ਨਾ ਸ਼ਰਮ ਦੂਰ ਕਰ ਦੇ, ਅਤੇ ਆਹ ਜਿਹੜਾ ਹੈ ਤੂੰ ਤਜੋ ਕਾਚ ਕਹੋ ਸਾਚ ਆਹ ਲਾਜ ਨਿਰਵਾਰੀਏ। ਕਹਿੰਦੇ ਕੱਚੀ ਗੱਲ ਨੂੰ ਤੂੰ ਸੱਚੀ ਕਹੀ ਜਾਂਦਾ, ਇਹ ਨਿਵਿਰਤ ਕਰਦੇ ਆਪਣੀ ਸ਼ਰਮ, ਇਹ ਤੂੰ ਹੁਣ ਹਟ ਜਾ ਪੁੱਠੇ ਕੰਮਾਂ ਤੋਂ, ਇਹਨਾਂ ਦੇ ਸਾਹਮਣੇ ਝੂਠ ਨਹੀਂ ਚੱਲਣਾ।
ਹੋ ਜਿਉ ਬੀਤੀ ਚਿੱਤ ਬੀਚ ਸੋ ਬਚਨ ਉਚਾਰੀਏ।
ਉਹ ਜੇ ਬਖਸ਼ਾਉਣਾ ਆਪਣੇ ਆਪ ਨੂੰ ਨਾ ਤੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਸੱਚ ਬੋਲ ਦੇ, ਬਖਸ਼ ਲੈਣਗੇ ਤੈਨੂੰ, ਇਹ ਸੱਚੇ ਹਨ ਮੈਂ ਜਾਣਦਾ ਇਹਨਾਂ ਨੂੰ।
ਕਾਜੀ ਆਨਣ ਭਨਤ ਸਤ ਜਿਹ ਬਿਧ ਕਹੀ।
ਮੰਨ ਗਿਆ ਉਹ ਵੀ ਸੱਤ ਹੈ, ਸੱਤ ਹੈ ਮਹਾਰਾਜ। ਭਰੀ ਸੰਗਤ ਵਿੱਚ ਜਿਹੜੀ ਉੱਥੇ ਲੋਕ ਖੜ੍ਹੇ, ਕਿਉਂਕਿ ਬਹੁਤੀ ਸੰਗਤ ਤਾਂ ਮਹਾਰਾਜ ਦੀ ਸੀ ਵਿੱਚ, ਸਾਰੀ ਦੁਨੀਆਂ ਦੇ ਸਾਹਮਣੇ ਮੰਨਿਆ ਰਾਜਾ, ਮੰਨਿਆ ਪਹਿਲਾਂ ਕਾਜੀ ਨਹੀਂ ਸੀ ਮੰਨਦਾ, ਦੋਨੋਂ ਹੀ ਮੰਨ ਗਏ। ਰਾਜਾ ਕਹਿੰਦਾ ਮੰਨ ਜਾ ਕਿਉਂ ਝੂਠ ਬੋਲਦਾ, ਕਿਉਂ ਤੂੰ ਖੜ੍ਹਾ ਇੱਥੇ ਬਾਲਾ ਬ੍ਰਹਮ ਗਿਆਨੀ ਬਣਦਾ ਆਪਣੇ ਆਪ 'ਚ, ਇਹ ਸਭ ਜਾਣਦੇ ਨੇ। ਫਿਰ ਉਸ ਵਕਤ ਕਾਜੀ ਮੰਨ ਗਿਆ, ਸੱਤ ਹੈ ਸੱਚੇ ਪਾਤਸ਼ਾਹ ਜੀ, ਮੇਰਾ ਮਨ ਵਾਕਈ ਘਰੇ ਗਿਆ ਸੀ।
ਹਰ ਭਕ ਬਾਜਨ ਹੈ ਗਰਤ ਤੇ ਟਿਕ ਸਹੀ।
ਇਹ ਗੱਲ ਸਹੀ ਹੈ ਕਿ ਅਰਭਕ ਜਿਹੜਾ ਹੁੰਦਾ ਬੱਚਾ ਘੋੜੀ ਦਾ, ਸੋ ਇੱਕ ਰਸ ਦਾ ਨਾਮ ਜਿਸ ਵਿੱਚ ਅਸਚਰਜ ਛਾ ਜਾਂਦਾ ਹੈ, ਤੋ ਇਸ ਢੰਗ ਦੇ ਨਾਲ ਕਹਿੰਦੇ ਹਾਂ ਉਹ ਜਿਹੜਾ ਸੀ ਨਾ ਬੱਚਾ ਉਹ ਉੱਥੇ ਡਿੱਗਣ ਲੱਗਿਆ ਸੀ, ਅਤੇ ਮੈਨੂੰ ਇਹ ਖਿਆਲ ਸੀ ਕਿ ਉਹ ਡਿੱਗ ਨਾ ਪਵੇ ਕਿਉਂਕਿ ਨੇੜੇ ਟੋਆ ਸੀ ਉੱਥੇ।
ਅਦਭੁਤ ਰਸ ਨਰ ਪਏ ਕਸ਼ਕ ਰਸ ਹਾਸ ਹੋ ਹਾਸ ਸੋ।
ਕਿਉਂਕਿ ਇੱਕ ਅਸਚਰਜ ਜਿਹਾ ਛਾ ਗਿਆ ਸਾਰਿਆਂ ਦੇ ਵਿੱਚ, ਕਈ ਲੋਕ ਤਾਂ ਵਿੱਚੇ ਵਿੱਚ ਰਾਜੇ ਤੋਂ ਵੀ ਡਰੀ ਜਾਂਦੇ ਨੇ, ਨਾਲੇ ਮੂੰਹ 'ਤੇ ਕੋਈ ਕੱਪੜਾ ਲੈ ਕੇ ਕੋਈ ਮੂੰਹ 'ਤੇ ਹੱਥ ਰੱਖ ਕੇ ਹੱਸੀ ਜਾਂਦੇ ਨੇ। ਚੰਗੀ ਲੱਥੀ ਇਹਨਾਂ ਦੋਨਾਂ ਦੀ, ਇਹ ਆਪਣੇ ਆਪ ਨੂੰ ਬਹੁਤਾ ਜ਼ਿਆਦਾ ਸਮਝਦੇ ਸੀ, ਬੜੇ ਧਾਰਮਿਕ ਖਿਆਲਾਂ ਵਾਲੇ ਹਾਂ ਅਸੀਂ।
ਹੋ ਤਬ ਨਿਵਾਬ ਗਹਿ ਚਰਨ ਰਹਿਓ ਹੋਇ ਦਾਸ ਸੋ।
ਲਓ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਭਾਈ ਨਵਾਬ ਤਾਂ ਉੱਥੇ ਹੀ ਡਿੱਗ ਪਿਆ ਚਰਨਾਂ 'ਤੇ, ਮਸੀਤ ਦੇ ਵਿੱਚ ਹੀ, ਭਾਈ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਕਾਹਨੂੰ ਅਸੀਂ ਅੜੀਏ ਐਵੇਂ, ਉਹ ਜਿਹੜੇ ਰੱਬ ਨੂੰ ਭਾਲਦੇ ਸਾਰੀ ਜ਼ਿੰਦਗੀ ਲੰਘੀ, ਉਹ ਰੱਬ ਤਾਂ ਕੋਲੇ ਖੜਾ, ਕਿਉਂ ਆਕੜ ਰੱਖੀਏ? ਧੰਨ ਹੈ ਤੂੰ ਦੌਲਤ ਖਾਨ, ਅਸੀਂ ਤੈਨੂੰ ਸਾਰੇ ਪੰਥ ਹੀ ਤੈਨੂੰ ਧੰਨ ਕਹਿੰਦਾ, ਸਾਡਾ ਧੰਨ ਹੈ ਤੂੰ ਗੁਰੂ ਨਾਨਕ ਦੇ ਚਰਨਾਂ 'ਤੇ ਡਿੱਗ ਪਿਆ। ਰਾਜਾ ਹੋ ਕੇ ਤੂੰ ਹੰਕਾਰ ਛੱਡ ਦਿੱਤਾ ਆਪਣਾ, ਨਹੀਂ ਤਾਂ ਰਾਜਾ ਕਦੇ ਆਕੜ ਨਹੀਂ ਛੱਡਦਾ ਹੁੰਦਾ ਆਪਣੀ, ਐਡਾ ਹੰਕਾਰੀ ਐਡਾ ਆਕੜ ਖਾਂ ਬਈ ਤੂੰ ਧੰਤਾ ਯੋਗ ਹੈ, ਆਪਣੇ ਆਪ ਨੂੰ ਬਖਸ਼ਾ ਲਿਆ ਤੂੰ।
ਸਿਰ ਪੀਰਨ ਕੇ ਪੀਰ, ਪੀਰ ਹਰ ਮੇਰੀਆ,
ਸਿਰ ਪੀਰਨ ਕੇ ਪੀਰ, ਸਾਰਿਆਂ ਪੀਰਾਂ ਦਾ ਤੂੰ ਪੀਰਾਨ ਪੀਰ ਹੈ। ਹੇ ਗੁਰੂ ਨਾਨਕ ਸਾਹਿਬ ਜੀ, ਹੁਣ ਕਿਰਪਾ ਕਰਦੇ ਪੀਰਾਂ ਦੇ ਸਿਰ ਪੀਰ, ਮੇਰੀ ਪੀੜ ਦੂਰ ਕਰਦੇ, ਇਹ ਜੰਮਣ ਮਰਨ ਦੀ, ਇਹ ਦਵੈਸ਼ ਦੀ, ਇਹ ਮੇਰੇ ਮਨ ਦੇ ਅੰਦਰ ਪ੍ਰਕਾਸ਼ ਕਰ ਦਿਓ ਹੁਣ।
ਗੁਣੇ ਗਹਿਰ ਸਰੀਰ ਸਰਨ ਮੈਂ ਤੇਰੀ ਆ।
ਸੋ ਇਸ ਕਰਕੇ ਤੁਸੀਂ ਗੁਣਾਂ ਦੇ ਖਜ਼ਾਨੇ ਹੋ ਜੀ, ਮੈਂ ਤੁਹਾਡੀ ਸ਼ਰਨ ਹਾਂ ਜੀ, ਮੇਰੇ ਉੱਤੇ ਹੁਣ ਕਿਰਪਾ ਕਰ ਦਿਓ, ਕਿਉਂਕਿ ਆਪ ਗੁਣਾਂ ਦੇ ਖਜ਼ਾਨੇ ਹੋ।
ਭਰਮ ਕਰ ਭੁੱਲੇ ਭਨਿਓ ਪੇਵ ਨਹਿ ਜਾਣਿਆ,
ਭਰਮ ਕਰਕੇ ਭੁੱਲੇ ਸੀ ਅਸੀਂ, ਇਸ ਕਰਕੇ ਭਰਮ ਕਰਕੇ ਤੁਹਾਨੂੰ ਕਹਿੰਦੇ ਸੀ ਮਾੜਾ ਚੰਗਾ, ਤੁਹਾਡਾ ਭੇਵ ਨਹੀਂ ਸੀ ਜਾਣ ਸਕੇ ਅਸੀਂ।
ਹੋ ਬਖਸ਼ ਹੋ ਅਗਨ ਮੋਰ ਅਜਾਨ ਬਖਾਨਿਆ,
ਜੋ ਮੈਂ ਕਿਹਾ ਸੀ ਅਣਜਾਣ ਪੁਣੇ 'ਚ ਕਿਹਾ ਸੀ, ਮੈਂ ਤੁਹਾਨੂੰ ਨਹੀਂ ਸੀ ਜਾਣਦਾ ਕਿ ਤੁਸੀਂ ਇੰਨੇ ਪਹੁੰਚੇ ਹੋਏ ਹੋ, ਬਿਲਕੁਲ ਸੱਚ ਹੈ ਇਹ ਗੱਲ। ਇੱਕ ਗੱਲ ਸੀ ਕਿ ਦੌਲਤ ਖਾਨ ਦੀਆਂ ਕਈ ਗੱਲਾਂ ਸ਼ੁਰੂ ਤੋਂ ਲੈ ਕੇ ਬੜੀਆਂ ਅੱਛੀਆਂ ਸੀ, ਜਿਵੇਂ ਉਹਨੇ ਕੱਲ੍ਹ ਵੀ ਕਿਹਾ ਸੀ ਬਈ 760 ਰੁਪਏ ਬਗਾਨੇ ਆ, ਮੈਂ ਆਪਦੇ ਘਰੇ ਰੱਖ ਕੇ ਦੇਣਦਾਰ ਨਹੀਂ ਬਣਨਾ ਖੁਦਾ ਦਾ, ਇਹਨਾਂ ਗੱਲਾਂ ਵਿੱਚ ਤਾਂ ਸ਼ੁਰੂ ਤੋਂ ਲੈ ਕੇ ਅੱਛੇ ਬਚਨ ਕਰਦਾ ਸੀ, ਪਰ ਆ ਜਿਹੜੀ ਉਹਦੇ ਅੰਦਰ ਸੀ ਮਨ ਦੀ ਹੈਂਕੜ ਹੰਕਾਰ, ਇਹ ਗੁਰੂ ਨਾਨਕ ਦੇਵ ਜੀ ਨੇ ਦੂਰ ਕਰ ਦਿੱਤਾ।
ਦੋਹਰਾ ਪੂਰਵ ਔਗਨ ਬਖਸ਼ ਕੈ ਆਵਦੇ ਹੋ ਨਿਜ ਉਪਦੇਸ਼,
ਪਹਿਲਾਂ ਤਾਂ ਹੁਣ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਔਗਣ ਬਖਸ਼ ਦਿਓ ਜੀ, ਫਿਰ ਮੈਨੂੰ ਦਿਓ ਉਪਦੇਸ਼ ਵੀ ਬੰਦੇ ਨੂੰ ਖੁਦਾ ਦੀ ਪ੍ਰਾਪਤੀ ਹੁੰਦੀ ਕਿਵੇਂ ਹੈ, ਇਹ ਕਿਰਪਾ ਕਰਕੇ ਦੱਸ ਦਿਓ ਮੈਨੂੰ ਹੁਣ।
ਬੰਦ ਹੱਥ ਬੇਨਤੀ ਕਰਤਾ ਦੌਲਤ ਖਾਨ ਨਰੇਸ਼,
ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਦੌਲਤ ਖਾਨ ਰਾਜਾ,
ਤੁਮ ਖਦਾਇਕ ਰੂਪ ਹੋ ਅੰਤਰ ਜਾਮੀ ਸਰਬ,
ਮੈਂ ਜਾਣ ਲਿਆ ਤੁਸੀਂ ਖੁਦਾ ਦਾ ਰੂਪ ਹੋ ਅੰਤਰ ਜਾਮੀ ਹੋ, ਹਰ ਪ੍ਰਕਾਰ ਦੇ ਨਾਲ ਮੈਂ ਗੱਲ ਜਾਣ ਲਈ,
ਮੈਂ ਅਤ ਮੂਢ ਨਾ ਲੱਗ ਸਕਿਓ ਨਿਜ ਅਸਵਰਜ ਹੈ ਗਰਬ,
ਮੈਂ ਬਹੁਤਾ ਜ਼ਿਆਦਾ ਮੂਰਖ ਹੈ ਜੀ, ਮੈਂ ਜਾਣ ਨਹੀਂ ਸਕਿਆ ਕਿਉਂਕਿ ਨਿਜ ਐਸ਼ਵਰਜਾ ਗਰਭ। ਸੋ ਇਸ ਕਰਕੇ ਮੈਨੂੰ ਆਪਣੇ ਪ੍ਰਤਾਪ ਦਾ ਰਾਜਪੁਣੇ ਦਾ ਹੰਕਾਰ ਸੀ ਬੜਾ, ਬੰਦੇ ਨੂੰ ਹੋ ਹੀ ਜਾਂਦਾ ਹੰਕਾਰ, ਕਿਉਂਕਿ ਬੰਦੇ ਕੋਲ ਜੋ ਚਾਰ ਚੀਜ਼ਾਂ ਆ ਜਾਂਦੀਆਂ ਨੇ, ਵੱਡੇ ਵੱਡੇ ਰਾਜੇ ਝੁਕਾ ਤੇ, ਕਿਤੇ ਬਾਬਰ ਵਰਗੇ, ਕਿਤੇ ਦੂਜੇ ਤੀਜੇ ਕੋਈ ਛੱਡੇ ਮਹਾਰਾਜ ਨੇ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਮਲੀ ਜਾਮੇ 'ਚ ਜ਼ਿਆਦਾ ਚੱਲਦੇ ਨੇ, ਮਹਾਰਾਜ ਨੇ ਤਾਕਤ ਨਹੀਂ ਬਹੁਤੀ ਦਿਖਾਈ ਜ਼ਿਆਦਾ, ਕਿਤੇ ਬਹੁਤ ਕੰਮ ਅੜ ਜੇ ਨਾ ਫਿਰ ਜਾ ਉਸ ਵਕਤ ਸਾਰਾ ਕੁਝ ਦਿਖਾ ਵੀ ਦਿੰਦੇ ਨੇ, ਸਮਰੱਥ ਵੀ ਨੇ ਸੱਚੇ ਪਾਤਸ਼ਾਹ।
ਹਾਂ ਸਮੀਪ ਚਿਰ ਕਾਲ ਕੇ ਸ਼ੂਸ਼ਨਾ ਸ਼ੋਰ ਹੋ ਆਪ,
ਹੁਣ ਆਪ ਜੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਹੁਣ ਸਾਨੂੰ ਖਾਲੀ ਨਾ ਛੱਡਿਓ। ਹਾਂ ਸਮੀਪ ਚਿਰ ਕਾਲ ਕੇ, ਬਹੁਤ ਦੇਰ ਹੋ ਗਈ ਤੁਸੀਂ ਸਾਡੇ ਉੱਥੇ ਵੀ ਰਹੇ ਹੋ ਮੋਦੀ ਖਾਨੇ 'ਚ, ਸਾਰਿਆਂ ਨੂੰ ਤਾਰਿਆ ਹੈ, ਮੈਂ ਮੰਗਦਾ ਆਪ ਦੇ ਪਾਸੋਂ ਹੁਣ, ਅੰਦਰੋਂ ਤਾਂ ਮੈਂ ਖਾਲੀ ਹੋਈ ਹਾਂ ਅਤੇ ਮੈਨੂੰ ਹੁਣ ਖਾਲੀ ਨਾ ਰੱਖਿਓ ਜੀ।
ਬਸ ਮਨ ਹੈ ਕੋ ਬਸ ਕਰੋ ਹਰੀਏ ਤੀਨੋ ਤਾਪ,
ਇਹ ਮੇਰਾ ਮਨ ਮੁੜਦਾ ਨਹੀਂ ਮਹਾਰਾਜ, ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ, ਮੋੜ ਮਨ ਨੂੰ ਕਾਬੂ ਕਰ ਦਿਓ, ਆਦੀ ਵਿਆਧੀ ਉਪਾਧੀ ਤਿੰਨੇ ਤਾਪ ਦੂਰ ਕਰ ਦਿਓ ਜੀ।
ਵਿਸ਼ੇ ਅਧੀਨ ਹੈ ਦੀਨ ਮੈਂ ਹਰਖ ਸ਼ੋਕ ਅਨੁਸਾਰ,
ਮਹਾਰਾਜ ਵਿਸ਼ਿਆਂ ਦੇ ਅਧੀਨ ਹਾਂ ਜੀ, ਮੈਂ ਬਹੁਤ ਦੀਨ ਹਾਂ, ਇਹਨਾਂ ਦੇ ਅਧੀਨ ਹਾਂ ਅਤੇ ਹਰਖ ਅਤੇ ਸੋਗ ਦੇ ਅਨੁਸਾਰ ਹਾਂ, ਕਦੇ ਗੁੱਸਾ ਆ ਜਾਂਦਾ, ਕਦੇ ਸੋਗ ਆ ਜਾਂਦਾ, ਕਦੇ ਖੁਸ਼ੀ ਆ ਜਾਂਦੀ ਹੈ।
ਬਸ ਸੁਣ ਕੇ ਤੇ ਕੇ ਬਚਨ ਬੋਲੇ ਗੁਰੂ ਉਦਾਰ,
ਉਹਦੇ ਬਚਨ ਸੁਣ ਕੇ ਇਸ ਤਰੀਕੇ ਨਾਲ ਉਦਾਰ ਵੱਡੇ ਦਿਲ ਵਾਲੇ ਖੁੱਲੇ ਦਿਲ ਵਾਲੇ ਗੁਰੂ ਨਾਨਕ ਦੇਵ ਜੀ ਬੋਲੇ।
ਪੜੇਲਾ ਸੁਣੋ ਖਾਨ ਦੁਆ ਕਾਨ ਪ੍ਰਬਲ ਮਨ ਲੋਲ ਹੈ,
ਮਹਾਰਾਜ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਕਹਿਣ ਲੱਗੇ, ਖਾਨ ਜੀ ਸੁਣੋ, ਕੰਨ ਦੇ ਕੇ ਮੇਰੀ ਗੱਲ ਸੁਣੋ ਧਿਆਨ ਨਾਲ, ਇਹ ਜਿਹੜਾ ਆਪਣਾ ਮਨ ਹੈ ਨਾ, ਇਹ ਬਹੁਤ ਜ਼ਿਆਦਾ ਚੰਚਲ ਹੁੰਦਾ, ਪ੍ਰਬਲ ਮਨ ਹੈ, ਤਾਕਤ ਇਹਦੇ ਵਿੱਚ ਬਹੁਤ ਹੈ, ਚੰਚਲ ਬੜਾ ਹੈ, ਜਿਵੇਂ ਅੜੀਅਲ ਘੋੜਾ, ਕਈ ਤਾਕਤਵਰ ਬੜੇ ਹੁੰਦੇ ਨੇ ਪਰ ਕਾਬੂ ਕਰਨੇ ਬਹੁਤ ਔਖੇ ਹੁੰਦੇ, ਜੇ ਕਿਤੇ ਕਾਬੂ ਆ ਜਾਏ ਨਾ ਚੰਚਲ ਘੋੜਾ, ਕੰਮ ਵੀ ਬੜਾ ਦਿੰਦਾ, ਇਸ ਕਰਕੇ ਜਿਹੜੇ ਘੋੜੇ ਨੂੰ ਕਾਬੂ ਕਰਦੇ ਨੇ ਉਹ ਇੱਕਦਮ ਫੁਰਤੀ ਨਾਲ ਛਾਲ ਮਾਰ ਕੇ ਉੱਤੇ ਬਹਿ ਕੇ ਸੂਰਜ ਵੱਲ ਨੂੰ ਮੂੰਹ ਕਰਕੇ ਭਜਾਉਂਦੇ ਨੇ ਉਹਨੂੰ, ਬਸ ਇਹੀ ਕਾਬੂ ਕਰਨ ਦਾ ਇੱਕ ਤਰੀਕਾ ਹੁੰਦਾ, ਉਹਨੂੰ ਇੰਨੀ ਜ਼ਿਆਦਾ ਭਜਾ 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 ਕੇ ਥਕਾ ਦਿੰਦੇ ਨੇ ਅਤੇ ਸੂਰਜ ਵੱਲ ਨੂੰ ਮੂੰਹ ਕਰਾ ਦਿੰਦੇ ਨੇ ਉਹਦਾ, ਤਾਂ ਕਿ ਅੱਖਾਂ ਵਿੱਚ ਸੂਰਜ ਪੈਂਦਾ ਰਹੇ, ਇਸ ਤਰ੍ਹਾਂ ਘੋੜੇ ਨੂੰ ਕਾਬੂ ਢੰਗ ਸਿਰ ਕਰਦੇ ਹਨ, ਇਹ ਮਨ ਬੜਾ ਪ੍ਰਬਲ ਹੈ, ਕਾਬੂ ਨਹੀਂ ਹੁੰਦਾ ਬੰਦੇ ਦੇ।
ਜਾਂ ਕੋ ਰੁਨ ਰੋਕਣ ਕਠਿਨ, ਰੁਕੇ ਤਾਂ ਅਮੋਲ ਹੈ।
ਇਹਨੂੰ ਰੋਕਣਾ ਹੀ ਔਖਾ ਹੈ, ਬਸ ਜਿੱਦਣ ਇਹ ਰੁਕ ਗਿਆ ਨਾ, ਸਮਝੋ ਅਮੋਲ ਹੀਰਾ ਬਣ ਜਾਂਦਾ ਮਨ, ਕਿਉਂਕਿ ਮਨ ਖਿੰਡਿਆ ਹੋਇਆ ਬਹੁਤ ਜ਼ਿਆਦਾ ਹੈ। ਜਿਵੇਂ ਸੋਨਾ ਨੂੰ ਲੈ ਕੇ ਸੁਨਿਆਰੇ ਰੇਤੀ ਨਾਲ ਰੇਤ ਦੇ ਨੇ ਨਾ, ਉਹਦੇ ਕਿਣਕੇ ਕਿਣਕੇ ਕਰਕੇ ਮਿੱਟੀ 'ਚ ਰੁਲ ਜਾਂਦੇ ਨੇ, ਪਰ ਲੋਕ ਮਿੱਟੀ ਵਿੱਚੋਂ ਵੀ ਸੋਨਾ ਕੱਢ ਲੈਂਦੇ ਹੌਲੀ ਹੌਲੀ, ਉਹਨੂੰ ਪੰਘੜਾ ਕੇ ਉਹਦੀ ਵੀ ਡਲੀ ਬਣਾ ਲੈਂਦੇ ਨੇ। ਸੋ ਕਿਣਕਾ ਕਿਣਕਾ ਵੇਚਣਾ ਔਖਾ, ਪਰ ਜਦ ਤੋਲੇ ਦੀ ਡਲੀ ਬਣ ਜੇ ਵੇਚੋ, ਮਹਿੰਗਾ ਵਿਕਦਾ। ਇਸੇ ਤਰ੍ਹਾਂ ਮਨ ਦੀ ਪਾਵਰ ਉਦੋਂ ਹੀ ਹੁੰਦੀ ਜਦੋਂ ਇਹ ਇਕੱਠਾ ਹੋ ਜਾਂਦਾ। ਜਦ ਤੱਕ ਮਨ ਖਿੰਡਿਆ ਹੋਇਆ, ਉਦੋਂ ਤੱਕ ਮਨ ਅਮੋਲਕ ਨਹੀਂ ਬਣਦਾ।
ਬਿਨ ਰੋਕੇ ਸਭ ਫੋਕ, ਪਠਣ ਪੁੰਨ ਸੁਣਨ ਜੋ।
ਇਹ ਜਿਹੜਾ ਹੈ ਨਾ, ਬਿਨਾਂ ਰੋਕਿਆਂ ਤੋਂ ਸਭ ਕੁਝ ਫੋਕਾ ਹੀ ਹੈ। ਪੜ੍ਹਨਾ ਸੁਣਨਾ ਐਵੇਂ ਬੈਠੇ ਕੀ ਫਾਇਦਾ, ਨਾਲੇ ਇੰਨੀ ਬਾਣੀ ਪੜ੍ਹਨੀ ਹੈ, ਰਾਮ ਰਾਮ ਕਰਨਾ ਹੈ, ਖੁਦਾ ਅੱਲਾ ਦਾ ਜਾਪ ਕਰਨਾ ਹੈ, ਮਨ ਨੂੰ ਇੱਧਰ ਭੇਜ, ਨਾਲੇ 2 ਘੰਟੇ ਊਂ ਵੀ ਬੈਠਾ ਰਿਹਾ। ਜਦ 2 ਘੰਟੇ ਦੀ ਬਜਾਏ ਘੰਟਾ ਹੀ ਬਹਿ ਜਾਓ, ਐਨ ਜੋੜ ਕੇ ਪੂਰਾ ਜ਼ੋਰ ਲਾ ਕੇ 1 ਘੰਟਾ, ਮਨ ਨੂੰ 1 ਘੰਟਾ ਜਾਣ ਹੀ ਨਹੀਂ ਦੇਣਾ ਕਿਤੇ। ਜਿਹੜੇ ਬੰਦੇ ਨੇ 1 ਘੰਟਾ ਮਨ ਰੋਕ ਲਿਆ, 3 ਮਿੰਟ ਰੋਕਿਆ ਧਿਆਨ, 6 ਮਿੰਟ ਰੋਕਿਆ ਧਾਰਨਾ, 12 ਮਿੰਟ ਰੋਕਿਆ ਸਮਾਧੀ ਬਣ ਗਈ। ਇਸ ਤਰ੍ਹਾਂ ਸਾ ਵਿਕਲਪ ਸਮਾਧੀ ਲੱਗਦੀ, ਹੌਲੀ ਹੌਲੀ ਫਿਰ ਨਿਰਵਿਕਲਪ ਸਮਾਧੀ ਚਲਿਆ ਜਾਂਦਾ। ਸੋ ਇਸ ਤਰ੍ਹਾਂ ਮਨ ਦੀ ਇਕਾਗਰਤਾ ਹੁੰਦੀ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕੰਨਾਂ ਨਾਲ ਸੁਣੀ ਜਾਣਾ, ਸੁਣੀ ਜਾਣਾ, ਜਿੱਥੋਂ ਮਨ ਬਾਹਰ ਗਿਆ ਉੱਥੋਂ ਹੀ ਫੇਰ ਲਾਉਣਾ, ਜਿੱਥੋਂ ਫੇਰ ਬਾਹਰ ਗਿਆ ਫੇਰ ਲਾਉਣਾ। ਇੱਕ ਜਪਜੀ ਸਾਹਿਬ ਜਦ ਪੂਰਾ ਕੰਨਾਂ ਨਾਲ ਸੁਣ ਲਿਆ ਜਿੱਦਣ ਆਪਾਂ ਨੇ, ਉਦਣ ਹੀ ਮਨ ਟੇਕ ਗਿਆ। ਜਪਜੀ ਸਾਹਿਬ ਤਾਂ ਸੁਣਿਆ ਹੀ ਨਹੀਂ, ਮਹਾਰਾਜ ਕਹਿੰਦੇ ਉਹ ਕਾਜੀ ਅਤੇ ਮੁੱਲਾ ਵਾਂਗੂ ਸਾਡਾ ਵੀ ਮਨ ਬਾਹਰ ਨੂੰ ਹੀ ਦੌੜਿਆ ਰਹਿੰਦਾ। ਕਿਉਂ ਭਜਾਉਂਦੇ ਹੋ ਮਨ ਨੂੰ ਬਾਹਰ? ਕਿਉਂਕਿ ਭਗਤੀ ਕਰਨੀ ਮਨ ਨੇ, ਬਾਣੀ ਪੜ੍ਹਦਿਆਂ ਮਨ ਗਿਆ ਬਾਹਰ, ਅਤੇ ਤੁਸੀਂ ਜੋ ਕੀਤਾ ਸੋ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਸਾਥ ਹੋ ਗਿਆ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਇਹ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਕਿ ਮਨ ਨੂੰ ਇਕਾਗਰ ਕਰਨ ਦੀ ਜਾਚ ਸਿੱਖ ਲਓ।
ਉਹ ਪ੍ਰੇਮ ਨਾ ਉਪਜਤ ਰੰਚ, ਰਹਿ ਬਿਨ ਗੁਣ ਸੋ।
ਮਨ ਗੁਣਹੀਨ ਰਹਿੰਦਾ, ਗੁਣਹੀਨ ਕਿਸੇ ਕੰਮ ਦਾ ਨਹੀਂ ਹੁੰਦਾ, ਮਨ ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਜਿਹੜਾ ਮਨ ਹੈ ਗੁਣਨ ਹੁੰਦਾ ਵਿਚਾਰਨਾ, ਕਿਉਂਕਿ ਮਨ ਜਦ ਤੱਕ ਪੜ੍ਹੀ ਹੋਈ ਬਾਣੀ ਨੂੰ ਵਿਚਾਰਦਾ ਨਹੀਂ, ਉਦੋਂ ਤੱਕ ਇਹਦੇ 'ਚ ਪ੍ਰੇਮ ਨਹੀਂ ਪੈਦਾ ਹੋ ਸਕਦਾ। ਕਿਉਂ? ਮਨ ਮੂੰਹ ਪਾਠ ਕਰਦਾ, ਮਨ ਕਿਸੇ ਕੰਮ ਚਲਿਆ ਗਿਆ, ਮਨ ਨੇ ਤਾਂ ਬਾਣੀ ਨਹੀਂ ਸੁਣੀ, ਮੂੰਹ ਨੇ ਪੜ੍ਹੀ। ਜਦ ਮਨ ਤਾਂ ਕਿਤੇ ਹੋਰ ਹੀ ਗਿਆ ਹੋਇਆ ਅਤੇ ਬਾਣੀ ਮੂੰਹ ਨਾਲ ਪੜ੍ਹੀ ਗਈ ਹੈ, ਮਨ ਨੇ ਬਾਣੀ ਸੁਣੀ ਹੋਈ ਨਹੀਂ, ਤਾਂ ਮਨ ਤਾਂ ਪ੍ਰੇਮ ਤੋਂ ਹੀਣਾ ਹੀ ਰਹਿ ਗਿਆ, ਨਿਸ਼ਰਦਕ ਰਿਹਾ। ਫਿਰ ਮਨ ਨੂੰ ਪਾਠ ਸੁਣਾਉਣਾ ਹੈ। ਜਦ ਕੰਨਾਂ ਵਿੱਚ ਪਾਠ ਸੁਣਾਂਗੇ ਤਾਂ ਮਨ ਸੁਣਦਾ, ਜੇ ਕੰਨਾਂ ਵਿੱਚ ਪਾਠ ਨਹੀਂ ਸੁਣਦੇ ਤਾਂ ਮਨ ਨਹੀਂ ਸੁਣਦਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਡਾ ਮਨ ਜਿਹੜਾ ਹੈ ਤਾਂ ਟਿਕੇਗਾ, ਜੇ ਬਾਣੀ ਨੂੰ ਕੰਨਾਂ ਨਾਲ ਸੁਣੀਏ। ਤਾਂਹੀਓ ਗੁਰਾਂ ਨੇ ਕਥਾ ਦੀ ਦਾਤ ਦਿੱਤੀ, ਕਥਾ ਸੁਣਨ ਦਾ ਜ਼ਿਆਦਾ ਬਲ ਦਿੰਦੀ, ਕਥਾ ਰੌਚਕ ਹੁੰਦੀ, ਮਨ ਕਥਾ 'ਚ ਬਾਹਰ ਨਹੀਂ ਜਾਂਦਾ ਜ਼ਿਆਦਾ। ਤਾਂਹੀਓ ਤਾਂ ਕਹਿੰਦਾ ਉੱਠ ਕੇ ਵੀ 10 ਕੁ ਮਿੰਟ ਹੀ ਲੱਗੇ ਕਥਾ ਨੂੰ, ਨਹੀਂ ਬਈ 1 ਘੰਟਾ ਹੋ ਗਿਆ, ਪਤਾ ਹੀ ਨਹੀਂ ਲੱਗਿਆ, ਕਿਉਂਕਿ ਟਿਕੇ ਹੋਏ ਮਨ ਨੂੰ ਟਾਈਮ ਦਾ ਨਹੀਂ ਪਤਾ ਲੱਗਦਾ। ਇਸੇ ਤਰ੍ਹਾਂ ਗੁਰਬਾਣੀ ਦਾ ਕੀਰਤਨ ਹੈ, ਕੀਰਤਨ ਸੁਣਦਿਆਂ ਜੇ ਮਨ ਜੁੜ ਜੇ ਸ਼ਬਦ ਵਿੱਚ, ਭਾਵੇਂ 8-8 ਘੰਟੇ ਬੈਠਣ ਵਾਲੇ ਬੈਠਦੇ ਨੇ, ਮਨ ਟਿਕ ਜਾਂਦਾ, ਉਹ ਟਿਕੇ ਹੋਏ ਮਨ ਵਿੱਚ ਹੀ ਸ਼ਕਤੀ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੋ ਪੜ੍ਹਨਾ ਸੋ ਸੁਣਨਾ ਵੀ ਹੈ, ਜੋ ਸੁਣਨਾ ਸੋ ਮੰਨਣਾ ਹੈ, ਜੋ ਮੰਨਣਾ ਹੈ ਸੋ ਕਮਾਉਣਾ ਹੈ, ਜੇ ਕਮਾ ਲਿਆ ਤੇ ਫੇਰ ਪਾਰ ਹੋ ਜਾਣਾ।
ਪਾਰ ਦੇ ਅੰਗਰੀ ਤਰੈ ਸਥਿਰ ਕਿਉਂ ਹੋਤ ਹੈ।
ਜਿਹੜਾ ਹੁਣ ਪਾਰਾ ਹੁੰਦਾ ਹੈ, ਇਹ ਉਂਗਲੀ ਦੇ ਥੱਲੇ ਟਿਕਦਾ ਨਹੀਂ, ਕਦੇ ਕਦੇ ਘਰ ਵਿੱਚ ਥਰਮਾਮੀਟਰ ਟੁੱਟ ਜਾਂਦਾ, ਉਹਦੇ ਵਿੱਚ ਕੋਈ ਚਿੱਟਾ ਜਾਂ ਫਿਰ ਪਾਰਾ ਥੱਲੇ ਡਿੱਗਦਾ ਫਰਸ਼ 'ਤੇ। ਜਦੋਂ ਪਾਰਾ ਡਿੱਗਦਾ, ਕਹਿੰਦੇ ਉਹਨੂੰ ਉਂਗਲ ਥੱਲੇ ਦੱਬ ਕੇ ਦੇਖੋ, ਕਦੇ ਪਾਰਾ ਉਂਗਲੀ ਦੇ ਥੱਲੇ ਨਹੀਂ ਆਇਆ।
ਕਰੈ ਪ੍ਰਯਤਨ ਅਨੇਕ ਸੋ ਬਹਿਰ ਅਦੋਤ ਹੈ।
ਬਾਹਰ ਨੂੰ ਨਿਕਲ ਜਾਂਦਾ ਉਂਗਲ ਥੱਲਿਓਂ, ਬਹੁਤ ਯਤਨ। ਕਈ ਵਾਰੀ ਮੈਂ ਐਸਾ ਕਰਕੇ ਦੇਖਿਆ, ਕਿਉਂਕਿ ਇੱਥੇ ਥਰਮਾਮੀਟਰ ਹੋਰ ਤਰ੍ਹਾਂ ਦੇ ਆ, ਜਿਵੇਂ ਇੰਡੀਆ 'ਚ ਟੁੱਟ ਜਾਂਦਾ ਉਹ ਫਰਸ਼ ਦੇ ਉੱਤੇ ਗੋਲੀ ਜਿਹੀ ਬਣ ਕੇ ਉਹਦੀ ਰੇਹੜੀ ਫਿਰਦੀ, ਭਾਵੇਂ ਸਾਰਾ ਦਿਨ ਜ਼ੋਰ ਲਾ ਲਓ, ਉਂਗਲ ਦੇ ਥੱਲੇ ਨਹੀਂ ਆਉਂਦੀ ਗੋਲੀ ਜੀ। ਉਹ ਜ਼ੋਰ ਲਾ ਲਾ ਕੇ ਤਰੀਕੇ ਦੇ ਨਾਲ ਵੀ ਬੜਾ ਕੁਛ ਕੀਤਾ, ਪਰ ਪਾਰਾ ਉਂਗਲ ਥੱਲੇ ਕਦੇ ਵੀ ਨਹੀਂ ਆਉਂਦਾ।
ਜਬ ਹੈ ਸਿੱਧ ਮਿਲ ਜਾਤ ਮਾਰ ਥਿਰ ਕਰਤ ਹੈ।
ਹੁਣ ਜਦੋਂ ਪਾਰੇ ਥਿਰ ਕਰਨ ਵਾਲਾ ਕੋਈ ਮਸਾਲਾ ਹੁੰਦਾ, ਜੈਸੇ ਗੰਧਕ ਹੈ ਇੱਕ ਦਵਾਈ ਜਿਹਨੂੰ ਰਿੱਧੀ ਵੀ ਕਹਿੰਦੇ ਨੇ, ਜਾਂ ਕਈ ਲੋਕ ਪਾਰਾ ਪਾ ਕੇ ਸੋ ਕੂੰਡਾ ਸੋਟਾ ਲੈ ਕੇ ਉਹਦੇ ਵਿੱਚ ਹਰੀ ਜੀ ਬੂਟੀ ਪਾਉਂਦੇ ਨੇ ਕੋਈ, ਉਹ ਹਰੀ ਬੂਟੀ ਨਾਲ ਹੀ ਮਾਰਿਆ ਜਾਂਦਾ ਰਗੜ ਰਗੜ ਕੇ ਰਗੜ ਰਗੜ, ਜਾਂ ਫਿਰ ਇਹਨੂੰ ਪਾਰੇ ਨੂੰ ਢੰਗ ਸਿਰ ਮਾਰਦੇ ਨੇ, ਉਹ ਪਾਰਾ ਜਦੋਂ ਕਿਤੇ ਅੱਗ ਦਿੰਦੇ ਨੇ ਇਹਨੂੰ, ਸੋ ਠੂਠੀਆਂ ਜਿਹੀਆਂ ਲੈ ਕੇ ਉਹ 'ਚ ਪਾ ਕੇ ਚਾਰੇ ਪਾਸੇ ਆਟਾ ਲਾ ਕੇ ਅੱਗ ਵਿੱਚ ਰੱਖਣਾ ਹੁੰਦਾ, ਫਿਰ ਪਾਰੇ ਦੀ ਸਵਾਹ ਬਣ ਜਾਂਦੀ, ਉਹ ਕੰਮ ਦੀ ਚੀਜ਼ ਹੁੰਦੀ। ਪਰ ਕੀ ਜਦੋਂ ਖੋਲ੍ਹਦੇ ਠੂਠੀਆਂ ਜਿਹੀਆਂ ਵਿੱਚ ਕੁਛ ਵੀ ਨਹੀਂ ਹੁੰਦਾ, ਕਿਉਂ? ਉਹ ਕਿਤੇ ਮਾੜਾ ਜਿਹਾ ਸੁਰਾਖ ਰਹਿ ਗਿਆ, ਉੱਥੋਂ ਹੀ ਉੱਡ ਗਿਆ। ਪਾਰਾ ਮਾਰਨਾ ਬਹੁਤ ਜ਼ਿਆਦਾ ਔਖਾ, ਪਰ ਜੇ ਮਰ ਜੇ ਸੂਈ ਦੇ ਨੱਕੇ 'ਤੇ ਰੱਖ ਕੇ ਜੇ ਖਾ ਲਵੇ ਨਾ, ਇਹਨੂੰ ਮੱਖਣ 'ਚ ਪਾ ਕੇ ਅਥਾਹ ਤਾਕਤ ਦੇ ਦਿੰਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਪਾਰਾ ਮਾਰਨਾ, ਜੇ ਕੱਚਾ ਰਹਿ ਗਿਆ, ਜੇ ਫੇਰ ਖਾ ਲਿਆ, ਸਾਰਾ ਸਰੀਰ ਹੀ ਗਾਲ ਦਿੰਦਾ, ਬਹੁਤ ਨੁਕਸਾਨਿਆ ਜਾਂਦਾ ਸਰੀਰ। ਇਸ ਕਰਕੇ ਇਹੀ ਜਿਹੀ ਚੀਜ਼ ਨੂੰ ਆਪ ਨਹੀਂ ਪੰਗੇ ਲੈਣੇ ਚਾਹੀਦੇ, ਕਈ ਲੋਕ ਲੈਂਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ। ਇਹ ਤਾਂ ਅੱਛੇ ਪੁਰਾਣੇ ਢੰਗ ਦੇ ਜਿਹੜੇ ਵੈਦ ਹੁੰਦੇ ਸੀ, ਉਹੀ ਐਸੀਆਂ ਚੀਜ਼ਾਂ ਕਰਦੇ ਸਨ।
ਉਹ ਤਿਉਂ ਮਨ ਮਨ ਸਤਿਗੁਰ ਮਿਲੇ ਸਥਿਰਤਾ ਧਰਤ ਹੈ।
ਮਹਾਰਾਜ ਕਹਿੰਦੇ ਜਿਵੇਂ ਉਹ ਬੂਟੀ ਦੇ ਨਾਲ ਮਾਰਦੇ ਨੇ, ਕੋਈ ਫਿਰ ਗੰਧਕ ਦੇ ਨਾਲ ਮਾਰਦੇ ਨੇ, ਕੋਈ ਤਰੀਕਾ ਹੁੰਦਾ ਨਾ, ਉਸਤਾਦ ਤੋਂ ਬਿਨਾਂ ਪਾਰਾ ਨਹੀਂ ਮਾਰਿਆ ਜਾਂਦਾ। ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਮਨ ਨਹੀਂ ਟਿਕਦਾ। ਸਤਿਗੁਰੂ ਮਹਾਰਾਜ ਕਿੱਡਾ ਸੋਹਣਾ ਉਪਦੇਸ਼ ਕਰਦੇ ਨੇ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ।
ਜਿਉਂ ਤਰੰਗ ਮੁਖਤਾਨ ਅਜਾਨ ਸ਼ੌਰ ਕੋ।
ਹੁਣ ਮਹਾਰਾਜ ਉਹ ਪ੍ਰਮਾਣ ਦਿੰਦੇ ਨੇ ਘੋੜੇ ਵਾਲਾ ਕਿ ਜਿਸ ਪ੍ਰਕਾਰ ਘੋੜਾ ਹੋਵੇ ਮੂੰਹ ਜ਼ੋਰ, ਅਣਜਾਣ ਹੋਵੇ ਉਹਦਾ ਅਸਵਾਰ।
ਸਵੇਸ਼ਾ ਤਰਲ ਦੌਰ ਦੇਤ ਦੁੱਖ ਭੂਰ ਕੋ।
ਆਪਣੀ ਇੱਛਾ ਨਾਲ ਚੰਚਲ ਘੋੜਾ ਜਦੋਂ ਭੱਜਦਾ, ਫਿਰ ਉਸ ਵਕਤ ਜਿਹੜਾ ਹੁੰਦਾ ਨਾ ਸਿਆਣਾ ਅਸਵਾਰ, ਉਹ ਤਾਂ ਕਰ ਲੈਂਦਾ ਕਾਬੂ, ਪਰ ਅਣਜਾਣ ਕੋਲੋਂ ਇਹ ਕਦੇ ਕਾਬੂ ਨਹੀਂ ਹੁੰਦਾ। ਜਿਹੜਾ ਹੁੰਦਾ ਅਣਜਾਣ ਬੰਦਾ, ਉਹਨੂੰ ਘੋੜਾ ਵਾਰ ਵਾਰ ਥੱਲੇ ਸੁੱਟੀ ਜਾਂਦਾ, ਕਦੇ ਪੁੱਠਾ ਹੋ ਜਾਂਦਾ, ਕਦੇ ਦਲੱਤੇ ਵੀ ਮਾਰ ਸਕਦਾ ਹੈ।
ਚੜ੍ਹੇ ਸੁਜਾਨ ਸੌਰ ਕਸਾ ਕਰ ਲਈ ਕੈ।
ਉਸ ਵਕਤ ਸੁਜਾਨ ਜਿਹੜਾ ਸਿਆਣਾ ਸਵਾਰ ਆ, ਚਾਬਕ ਹੱਥ ਵਿੱਚ ਲੈ ਕੇ ਘੜਿਆਲਾ ਪਾ ਕੇ ਘੋੜੇ ਨੂੰ ਫਿਰ ਚੜ੍ਹਦਾ ਉਹਦੇ ਉੱਤੇ।
ਉਹ ਕਰਹਿ ਸੋ ਬਸ ਮੁਖ ਮਾਹੇ ਕੰਟਕਾ ਦੇ ਕੈ।
ਕਹਿੰਦੇ ਘੜਿਆਲਾ ਦੇ ਕੇ ਨਾ ਮੂੰਹ ਦੇ ਵਿੱਚ ਕੰਡਿਆਲਾ, ਫਿਰ ਚੰਗੀ ਤਰ੍ਹਾਂ ਖਿੱਚ ਖਿੱਚ ਕੇ ਉਹਨੂੰ ਕਾਬੂ ਕਰ ਲੈਂਦਾ ਹੈ ਨਾ। ਘੋੜੇ ਨੂੰ ਜਿਵੇਂ ਕਾਬੂ ਕਰੀਦਾ, ਉਹ ਮਨ ਵੀ ਕਾਬੂ ਕਰੀਦਾ।
ਸਤਿਗੁਰ ਸ਼ਬਦ ਸੌਰ ਤਰੈ ਤਿਹ ਦੀਜੀਏ।
ਕਹਿੰਦੇ ਇਸੇ ਪ੍ਰਕਾਰ ਹੀ ਸਤਿਗੁਰ ਦੇ ਦਿੱਤੇ ਨਾਮ ਰੂਪੀ ਅਸਵਾਰ ਦੇ ਹੇਠਾਂ ਉਹ ਮਨ ਨੂੰ ਆਪਾਂ ਨੇ ਫਿਰ ਜਿਹੜਾ ਗੁਰਾਂ ਦਾ ਸ਼ਬਦ ਹੈ ਨਾ, ਉਹਦੇ ਮੁਤਾਬਕ ਮਨ ਨੂੰ ਚਲਾਉਣਾ ਹੁੰਦਾ ਹੈ।
ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ।
ਇਹ ਕਸਾ ਕਿਹੜਾ, ਜਿਵੇਂ ਚਾਬਕ ਜ਼ੋਰ ਨਾਲ ਖਿੱਚੀ ਦੀ ਕੜਿਆਲਾ ਪਾ ਕੇ, ਇਸੇ ਤਰ੍ਹਾਂ ਮਨ ਨੂੰ ਨਰਕਾਂ ਦਾ ਭੈ ਦਿਓ, ਜਮਦੂਤਾਂ ਦਾ ਭੈ ਦਿਓ। ਮਨ ਨੂੰ ਸਮਝਾਓ ਕਿ ਮਨਾ ਕਿਉਂ ਮਾਰਦਾ ਹੈ, ਹੁਣ ਤਾਂ ਸਵਾਦ ਲੈ ਲਏਗਾ, ਗਲਤ ਕੰਮ ਕਰੇਗਾ, ਇਹਦੀ ਸਜ਼ਾ ਬਹੁਤ ਭਾਰੀ, 84 ਲੱਖ ਜੂਨ 'ਚ ਨਾ ਪਾ ਦੇਵੇ ਕਿਤੇ ਪਰਮਾਤਮਾ। ਇਸ ਕਰਕੇ ਮਹਾਰਾਜ ਕਹਿੰਦੇ ਜਿਵੇਂ ਖਿਚਾਅ ਪਾਉਂਦੇ ਨਾ ਆਪਾਂ ਲਗਾਮ ਦਾ, ਲਗਾਮ ਦਾ ਖਿੱਚਣਾ ਇਹੀ ਹੈ ਜਿਹੜਾ ਇਹਨੂੰ ਡਰ ਦੇਣਾ ਜਮਾਂ ਦਾ।
ਵਿਸ਼ਾ ਨਿਵਰਤੀ ਕਰਨ ਸੋ ਕਵਕਾ ਜਾਣੀਏ।
ਵਿਸ਼ਿਆਂ ਵਿਕਾਰਾਂ ਦੀ ਜਿਹੜੀ ਨਿਵਿਰਤੀ ਕਰਨੀ ਹੈ, ਇਹੀ ਕਵਕਾ ਤੋਂ ਭਾਵ ਲਗਾਮ ਹੈ, ਇਹੀ ਕੜਿਆਲਾ ਪਾਇਆ ਹੋਇਆ ਹੈ।
ਓ ਮਨ ਤਰੰਗ ਯੋ ਲਖੋ ਕਰਨ ਵਸਨ ਠਾਨਿਓ।
ਇਸੇ ਤਰ੍ਹਾਂ ਜਾਣੋ ਕਿ ਮਨ ਰੂਪੀ ਘੋੜੇ ਨੂੰ ਆਪਾਂ ਇਸ ਤਰ੍ਹਾਂ ਵਸ ਕਰ ਸਕਦੇ ਹਾਂ।
ਦੋਹਰਾ ਰਾਗ ਦੁਆ ਖਮਲ ਪਰਹਰੋ ਭਾਣਾ ਪ੍ਰਭ ਕੋ ਮਨ।
ਇੱਕ ਤਾਂ ਮਨ ਦੇ ਅੰਦਰੋਂ ਰਾਗ ਤੇ ਦਵੈਸ਼ ਦੂਰ ਕਰੋ ਜੇ ਭਗਤੀ ਕਰਨੀ ਹੈ। ਜਬ ਲੱਗ ਉਹ ਜਾਣੈ ਬੈਰੀ ਮੀਤ, ਤਬ ਲੱਗ ਨਿਹਚਲ ਨਾਹੀ ਚੀਤ। ਇੱਕ ਤੇ ਮਨ ਦੇ ਅੰਦਰ ਐਵੇਂ ਖਾਮ ਖਾਂ, ਕਈਆਂ ਨੂੰ ਤਾਂ ਊਈ ਪਿਆਰ ਜਿਹਾ ਕਰੀ ਜਾਣਾ, ਕਿਸੇ ਨੂੰ ਨਫ਼ਰਤ ਕਰੀ ਜਾਣੀ, ਇਹ ਦੋ ਆਦਤ ਨੇ ਮਨੁੱਖ ਨੂੰ, ਦੋ ਚੀਜ਼ਾਂ ਇਹਦੇ ਅੰਦਰ ਹਮੇਸ਼ਾ ਭਰੀਆਂ ਹੀ ਪਈਆਂ ਨੇ। ਤੋ ਮਹਾਰਾਜ ਕਹਿੰਦੇ ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ। ਇਹ ਚੀਜ਼ਾਂ ਮਨ ਦੇ ਅੰਦਰੋਂ ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਦੂਰ ਕਰ ਦਿੱਤੀਆਂ, ਤਾਂ ਉਸ ਵਕਤ ਫਿਰ ਇਹ ਜਿਹੜਾ ਹੈ ਰਾਗ ਦਵੈਖ ਮਲ ਪਰ ਹਰੋ, ਦੂਜੀ ਚੀਜ਼ ਭਾਣਾ ਪ੍ਰਭ ਕੋ ਮਨ, ਪਰਮੇਸ਼ਰ ਦੇ ਭਾਣੇ ਨੂੰ ਮੰਨ ਕੇ ਭਾਣੇ ਕਾ ਰਸ ਵਿਰਲੇ ਆਇਆ। ਭਾਣਾ ਕਿਸੇ ਮਨਾਏ ਦਾ, ਕਿਸੇ ਕਿਸੇ ਨੂੰ ਭਾਣਾ ਮਨਾਉਂਦਾ ਹੈ।
ਸਿਮਰ ਨਾਮ ਕਰਤਾਰ ਕੋ ਕਰੋ ਜਨਮ ਨਿਜ ਧਨ।
ਫਿਰ ਕਰਤਾਰ ਦਾ ਨਾਮ ਸਿਮਰਦਿਆਂ 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 ਮਨੁੱਖ ਦਾ ਜਨਮ ਧਨਤਾ ਦੇ ਯੋਗ ਹੋ ਜਾਂਦਾ ਹੈ।
ਹੁਣ ਸਤਿਗੁਰ ਉਪਦੇਸ਼ ਕੋ ਧਾਰ ਹਿਰਦੈ ਮਹਿਲੀਨ।
ਸੁਣ ਕੇ ਗੁਰਾਂ ਦਾ ਉਪਦੇਸ਼ ਦੌਲਤ ਖਾਨ ਨੇ ਆਪਣੇ ਮਨ ਦੇ ਅੰਦਰ ਧਾਰ ਲਿਆ, ਇੱਕ ਰਾਏ ਬੁਲਾਰ ਤਰਿਆ। ਪਹਿਲਾ ਇਹ ਤਾਰਿਆ ਦੌਲਤ ਖਾਨ, ਦੋਨੋਂ ਨਵਾਬ ਹਨ ਇਹ।
ਕਰ ਬੰਦੇ ਬੰਦਨ ਕਰੀ ਬੋਲਿਓ ਬਚਨ ਪ੍ਰਵੀਨ।
ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਇਸ ਤਰ੍ਹਾਂ ਬਚਨ ਬੋਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਸੰਗ ਹੁਣ ਕੱਲ੍ਹ ਨੂੰ ਸ਼ਰਵਣ ਕਰਾਂਗੇ, ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ। ਪਿਆਰ ਸਤਿਕਾਰ ਨਾਲ ਆਪਣੇ ਸ਼ਰਵਣ ਕੀਤਾ ਹੈ। ਸਵੇਰੇ 6 ਤੋਂ 7 ਗੁਰਬਾਣੀ ਦੀ ਕਥਾ, ਦੁਪਹਿਰੇ 12:15 ਤੋਂ 1:15 ਫੇਰ ਗੁਰਬਾਣੀ ਦੀ ਕਥਾ, ਦੋ ਵਾਰ ਕਥਾ ਹੁੰਦੀ, ਤੀਸਰੀ ਵਾਰ ਸ਼ਾਮ ਨੂੰ ਕਥਾ ਇਤਿਹਾਸ ਦੀ ਹੁੰਦੀ ਹੈ। ਜਦੋਂ ਵੀ ਸਮਾਂ ਲੱਗੇ ਸਾਹਮਣੇ ਸੰਗਤ ਵਿੱਚ ਬਹਿ ਕੇ ਸੁਣਨ ਦਾ ਆਪਣਾ ਆਨੰਦ ਹੈ, ਗੁਰਾਂ ਦੀ ਹਜ਼ੂਰੀ ਵਿੱਚ। ਨਾ ਲੱਗੇ ਸਮਾਂ ਫਿਰ ਰੇਡੀਓ ਅਤੇ ਇੰਟਰਨੈੱਟ 'ਤੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਦੀ ਕਿਰਪਾ ਦਾ ਸਦਕਾ ਉਪਦੇਸ਼ ਕਮਾਉਣ ਦੇ ਨਾਲ ਹੀ ਸਤਿਗੁਰੂ ਕਹਿੰਦੇ, ਮਨ ਹਾਜ਼ਰ ਹੈ ਤਾਂ ਹਾਜ਼ਰੀਆਂ ਪ੍ਰਵਾਨ, ਸਰੀਰ ਬੈਠਾ ਮਨ ਕਿਤੇ ਹੋਰ ਹੈ, ਗੈਰ ਹਾਜ਼ਰ ਮੰਨਿਆ ਜਾਂਦਾ। ਸਤਿਗੁਰੂ ਕਹਿੰਦੇ, ਮਨ ਨੂੰ ਹਾਜ਼ਰ ਕਰਕੇ ਨਾਮ ਜਪੋ। ਵਾਹਿਗੁਰੂ ਵਾਹਿਗੁਰੂ
ਵਾਹ।